ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਸੱਚੀ ਵੀਰਤਾ। ਇਸ ਨੂੰ ਅਸੀਂ ਕਈ ਭਾਗਾਂ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਜੀ। ਕੁਝ ਸੱਚੇ ਵੀਰ ਪੁਰਸ਼ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਵੀਰਤਾ ਦਿਖਾਈ, ਉਹਨਾਂ ਦਾ ਵਰਣਨ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੱਚੇ ਵੀਰ ਪੁਰਖ ਧੀਰ, ਗੰਭੀਰ ਅਤੇ ਆਜ਼ਾਦ ਹੁੰਦੇ ਹਨ। ਉਹਨਾਂ ਦੇ ਮਨ ਦੀ ਗੰਭੀਰਤਾ ਸਮੁੰਦਰ ਵਾਂਗ ਵਿਸ਼ਾਲ ਅਤੇ ਡੂੰਘੀ ਜਾਂ ਆਕਾਸ਼ ਵਾਂਗ ਅਡੋਲ ਅਤੇ ਅਚਲ ਹੁੰਦੀ ਹੈ। ਉਹ ਕਦੀ ਚੰਚਲ ਨਹੀਂ ਹੁੰਦੇ। ਫਿਰ ਦੁਹਰਾ ਦੇਈਏ, ਸੱਚੇ ਵੀਰ ਪੁਰਖ ਧੀਰ, ਗੰਭੀਰ ਅਤੇ ਆਜ਼ਾਦ ਹੁੰਦੇ ਹਨ। ਉਹਨਾਂ ਦੇ ਮਨ ਦੀ ਗੰਭੀਰਤਾ ਸਮੁੰਦਰ ਵਾਂਗ ਵਿਸ਼ਾਲ ਅਤੇ ਡੂੰਘੀ ਜਾਂ ਆਕਾਸ਼ ਵਾਂਗ ਅਡੋਲ ਅਤੇ ਅਚਲ ਹੁੰਦੀ ਹੈ। ਉਹ ਕਦੀ ਚੰਚਲ ਨਹੀਂ ਹੁੰਦੇ। ਰਾਮਾਇਣ ਵਿੱਚ ਵਾਲਮੀਕ ਜੀ ਨੇ ਕੁੰਭਕਰਨ ਦੀ ਗੂੜੀ ਨੀਂਦ ਵਿੱਚ ਵੀਰਤਾ ਦਾ ਇੱਕ ਨਮੂਨਾ ਦਿਖਾਇਆ ਹੈ। ਸੱਚ ਹੈ, ਬਹਾਦਰਾਂ ਦੀ ਨੀਂਦ ਸੁਖੈਨ ਨਹੀਂ ਖੁੱਲਦੀ। ਉਹ ਸਤੋ ਗੁਣ ਦੇ ਛੀਰ ਸਾਗਰ ਵਿੱਚ ਅਜਿਹੇ ਪਏ ਰਹਿੰਦੇ ਹਨ ਕਿ ਉਹਨਾਂ ਨੂੰ ਦੁਨੀਆਂ ਦੀ ਖਬਰ ਨਹੀਂ ਆਉਂਦੀ। ਉਹ ਸੰਸਾਰ ਦੇ ਸੱਚੇ ਪਰਉਪਕਾਰੀ ਹੁੰਦੇ ਹਨ। ਅਜੇ ਲੋਕ ਸੰਸਾਰ ਦਾ ਭਵਿਸ਼ ਆਪਣੀ ਪਲਕ ਦੀ ਝਮਕਣੀ ਨਾਲ ਬਦਲ ਸਕਦੇ ਹਨ। ਜਦ ਇਹ ਸ਼ੇਰ ਜਾਗ ਕੇ ਗਰਜਦੇ ਹਨ ਤਾਂ ਸਦੀਆਂ ਬੱਧੀ ਇਹਨਾਂ ਦੀ ਆਵਾਜ਼ ਦੀ ਗੂੰਜ ਸੁਣਾਈ ਦਿੰਦੀ ਰਹਿੰਦੀ ਹੈ। ਹੋਰ ਸਭ ਆਵਾਜ਼ਾਂ ਬੰਦ ਹੋ ਜਾਂਦੀਆਂ ਹਨ। ਫਿਰ ਦੁਹਰਾ ਦੇਈਏ, ਅਜੇ ਲੋਕ ਸੰਸਾਰ ਦਾ ਭਵਿਸ਼ ਆਪਣੀ ਪਲਕ ਦੀ ਝਮਕਣੀ ਨਾਲ ਬਦਲ ਸਕਦੇ ਹਨ। ਜਦ ਇਹ ਸ਼ੇਰ ਜਾਗ ਕੇ ਗਰਜਦੇ ਹਨ ਤਾਂ ਸਦੀਆਂ ਬੱਧੀ ਇਹਨਾਂ ਦੀ ਆਵਾਜ਼ ਦੀ ਗੂੰਜ ਸੁਣਾਈ ਦਿੰਦੀ ਰਹਿੰਦੀ ਹੈ। ਹੋਰ ਸਭ ਆਵਾਜ਼ਾਂ ਬੰਦ ਹੋ ਜਾਂਦੀਆਂ ਹਨ। ਵੀਰ ਦੇ ਪੈਰਾਂ ਦੀ ਵਿੜ ਕੰਨਾਂ ਵਿੱਚ ਆਉਂਦੀ ਰਹਿੰਦੀ ਹੈ ਅਤੇ ਕਦੀ ਮੈਨੂੰ ਕਦੀ ਤੁਹਾਨੂੰ ਮਸਤ ਕਰਦੀ ਰਹਿੰਦੀ ਹੈ। ਕਦੇ ਕਿਸੇ ਦੀ ਜੀਵਨ ਸਾਰੰਗੀ ਵੀਰ ਦੇ ਹੱਥੀਂ ਵੱਜਣ ਲੱਗਦੀ ਹੈ। ਦੇਖੋ, ਹਾਰਾ ਦੀ ਕੰਦਰਾਂ ਵਿੱਚ ਇੱਕ ਅਨਾਥ ਸੰਸਾਰ ਤੋਂ ਲੁੱਕ ਕੇ ਇੱਕ ਨਿਰਾਲੀ ਨੀਂਦ ਸੌਂਦਾ ਹੈ। ਜਿਵੇਂ ਗਲੀ ਵਿੱਚ ਪਏ ਪੱਥਰ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ, ਉਵੇਂ ਆਮ ਆਦਮੀਆਂ ਵਾਂਗ ਇਸ ਅਨਾਥ ਨੂੰ ਕੋਈ ਨਹੀਂ ਸੀ ਜਾਣਦਾ। ਇੱਕ ਦਿਲ ਵਾਲੀ ਧਨਾੜ ਇਸਤਰੀ ਦੀ ਉਹ ਨੌਕਰੀ ਕਰਦਾ ਹੈ। ਉਸਦੀ ਸੰਸਾਰੀ ਹੈਸੀਅਤ ਕੇਵਲ ਇੱਕ ਮਾਮੂਲੀ ਗੁਲਾਮ ਜਿਹੀ ਹੈ, ਪਰ ਕੋਈ ਅਜਿਹਾ ਇਲਾਹੀ ਕਾਰਨ ਹੋਇਆ ਜਿਸ ਤੋਂ ਸੰਸਾਰ ਵਿੱਚ ਇਸ ਤੋਂ ਅਣਜਾਣੇ ਗੁਲਾਮ ਦੀ ਵੀ ਵਾਰੀ ਆਈ। ਉਸਦੀ ਨੀਂਦ ਖੁੱਲ੍ਹੀ। ਸੰਸਾਰ ਉੱਤੇ ਜਿਵੇਂ ਹਜ਼ਾਰ ਬਿਜਲੀਆਂ ਗਿਰੀਆਂ, ਅਰਬ ਦੇ ਮਾਰੂਥਲ ਵਿੱਚ ਬਾਰੂਦ ਦੀ ਝੱਲ ਉੱਠੀ। ਉਸ ਦੇ ਵੀਰ ਦੇ ਨੈਣਾਂ ਦੀ ਜਵਾਲਾ ਇੰਦਰਪ੍ਰਸਥੋਂ ਲੈ ਕੇ ਸਪੇਨ ਤੱਕ ਭੜਕੀ। ਉਸ ਅਣਜਾਣੇ ਅਤੇ ਗੁਪਤ ਹਰਾ ਦੀ ਕੰਦਰਾਂ ਵਿੱਚ ਸੌਣ ਵਾਲੇ ਨੇ ਇੱਕ ਆਵਾਜ਼ ਕੀਤੀ। ਸਾਰੀ ਧਰਤੀ ਡਰ ਨਾਲ ਕੰਬਣ ਲੱਗੀ। ਹਾਂ, ਜਦੋਂ ਪੈਗੰਬਰ ਮੁਹੰਮਦ ਨੇ ਅੱਲਾਹੁ ਅਕਬਰ ਦੀ ਆਵਾਜ਼ ਦਿੱਤੀ ਤਾਂ ਸਾਰਾ ਸੰਸਾਰ ਚੁੱਪ ਹੋ ਗਿਆ ਅਤੇ ਕੁਝ ਸਮੇਂ ਪਿੱਛੋਂ ਸ੍ਰਿਸ਼ਟੀ ਉਸਦੀ ਆਵਾਜ਼ ਦੀ ਗੂੰਜ ਨੂੰ ਸਾਰਿਆਂ ਗੁੱਠਾਂ ਵਿੱਚ ਲੈ ਉੱਡੀ। ਪੰਛੀ ਅੱਲਾਹੁ ਅਕਬਰ ਗਾਉਣ ਲੱਗੇ ਅਤੇ ਮੁਹੰਮਦ ਦਾ ਸੁਨੇਹਾ ਇੱਧਰ ਉੱਧਰ ਲੈ ਉੱਡੇ। ਪਰਬਤ ਉਸਦੀ ਬਾਣੀ ਨਾਲ ਪਿਘਲ ਗਏ ਅਤੇ ਨਦੀਆਂ ਅੱਲਾ ਅੱਲਾ ਦਾ ਅਲਾਪ ਕਰਦੀਆਂ ਵਗ ਤੁਰੀਆਂ। ਜੋ ਲੋਕ ਉਸਦੇ ਸਾਹਮਣੇ ਆਏ ਦਾਸ ਬਣ ਗਏ। ਚੰਦ ਸੂਰਜ ਨੇ ਵਾਰੀ ਵਾਰੀ ਉੱਠ ਕੇ ਸਲਾਮ ਕੀਤਾ। ਉਸ ਵੀਰ ਦਾ ਬਲ ਦੇਖੋ ਕਿ ਸਦੀਆਂ ਪਿੱਛੋਂ ਵੀ ਸੰਸਾਰ ਦੇ ਲੋਕਾਂ ਦਾ ਬਹੁਤ ਸਾਰਾ ਹਿੱਸਾ ਉਸਦੇ ਪਵਿੱਤਰ ਨਾਂ 'ਤੇ ਜੀਂਦਾ ਹੈ ਅਤੇ ਆਪਣੇ ਛੋਟੇ ਜਿਹੇ ਜੀਵਨ ਨੂੰ ਅਤ ਤੁੱਛ ਜਾਣ ਕੇ ਉਸ ਅਣਦੇਖੇ ਅਤੇ ਅਣਜਾਣੇ ਪੁਰਖ ਦੇ ਕੇਵਲ ਸੁਣੇ ਸੁਣਾਏ ਨਾਮ ਤੋਂ ਕੁਰਬਾਨ ਹੋ ਜਾਣਾ ਆਪਣੇ ਜੀਵਨ ਦਾ ਸਭ ਤੋਂ ਉੱਤਮ ਫਲ ਸਮਝਦਾ ਹੈ। ਸਤੋ ਗੁਣ ਦੇ ਸਾਗਰ ਵਿੱਚ ਜਿਨ੍ਹਾਂ ਦਾ ਅੰਦਰਲਾ ਭਿੱਜ ਗਿਆ ਉਹੀ ਮਹਾਤਮਾ ਸਾਧੂ ਅਤੇ ਵੀਰ ਹਨ। ਉਹ ਲੋਕ ਆਪਣੇ ਤੁੱਛ ਜੀਵਨ ਨੂੰ ਤਿਆਗ ਅਜਿਹਾ ਈਸ਼ਵਰੀ ਜੀਵਨ ਪ੍ਰਾਪਤ ਕਰਦੇ ਹਨ ਕਿ ਸੰਸਾਰ ਦੀਆਂ ਸਾਰੀਆਂ ਅਗਮ ਰਾਹਾਂ ਉਹਨਾਂ ਲਈ ਖੁੱਲ੍ਹ ਜਾਂਦੀਆਂ ਹਨ। ਆਕਾਸ਼ ਉਹਨਾਂ 'ਤੇ ਬਦਲਾਂ ਦੇ ਛੱਤਰ ਤਾਣਦਾ ਹੈ। ਕੁਦਰਤ ਉਹਨਾਂ ਦੇ ਮਨੋਹਰ ਮਸਤਕ 'ਤੇ ਰਾਜ ਤਿਲਕ ਦਿੰਦੀ ਹੈ। ਅਸਲੀ ਅਤੇ ਸੱਚੇ ਰਾਜੇ ਸਾਡੇ ਸਾਧ ਪੁਰਖ ਹਨ। ਫਿਰ ਦੁਹਰਾ ਦੇਈਏ ਕਿ ਸਤੋ ਗੁਣ ਦੇ ਸਾਗਰ ਵਿੱਚ ਜਿਨ੍ਹਾਂ ਦਾ ਅੰਦਰਲਾ ਭਿੱਜ ਗਿਆ ਉਹੀ ਮਹਾਤਮਾ ਸਾਧੂ ਅਤੇ ਵੀਰ ਹਨ। ਉਹ ਲੋਕ ਆਪਣੇ ਤੁੱਛ ਜੀਵਨ ਨੂੰ ਤਿਆਗ ਅਜਿਹਾ ਈਸ਼ਵਰੀ ਜੀਵਨ ਪ੍ਰਾਪਤ ਕਰਦੇ ਹਨ ਕਿ ਸੰਸਾਰ ਦੀਆਂ ਸਾਰੀਆਂ ਅਗੰਮ ਰਾਹਾਂ ਉਹਨਾਂ ਲਈ ਖੁੱਲ੍ਹ ਜਾਂਦੀਆਂ ਹਨ। ਆਕਾਸ਼ ਉਹਨਾਂ 'ਤੇ ਬੱਦਲਾਂ ਦੇ ਛੱਤਰ ਤਾਣਦਾ ਹੈ, ਕੁਦਰਤ ਉਹਨਾਂ ਦੇ ਮਨੋਹਰ ਮਸਤਕ 'ਤੇ ਰਾਜ ਤਿਲਕ ਦਿੰਦੀ ਹੈ। ਅਸਲੀ ਅਤੇ ਸੱਚੇ ਰਾਜੇ ਸਾਡੇ ਸਾਧ ਪੁਰਖ ਹਨ। ਹੀਰਿਆਂ ਲਾਲਾਂ ਜੜੇ ਸੋਨੇ ਚਾਂਦੀ ਦੇ ਲਸ ਲਸ ਕਰਦੇ ਸਿੰਘਾਸਣਾਂ 'ਤੇ ਬੈਠਣ ਵਾਲੇ ਦੁਨੀਆਂ ਦੇ ਰਾਜਿਆਂ ਨੂੰ ਤਾਂ ਜੋ ਗਰੀਬ ਕਿਸਾਨਾਂ ਦੀ ਕਮਾਈ ਹੋਈ ਪੂੰਜੀ 'ਤੇ ਪਲਦੇ ਹਨ, ਲੋਕਾਂ ਨੇ ਆਪਣੀ ਮਨੁੱਖਤਾ ਨਾਲ ਵੀਰ ਬਣਾ ਰੱਖਿਆ ਹੈ। ਇਹ ਜ਼ਰੀ ਮਖਮਲ 'ਤੇ ਗਹਿਣਿਆਂ ਨਾਲ ਲੱਦੇ ਮਾਸ ਦੇ ਪੁਤਲੇ ਤਾਂ ਹਰ ਦਮ ਕੰਬਦੇ ਹਨ। ਇੰਦਰ ਜੇ ਪ੍ਰਤਾਪੀ ਅਤੇ ਬਲਵਾਨ ਹੋ ਕੇ ਵੀ ਦੁਨੀਆਂ ਦੇ ਇਹ ਛੋਟੇ ਜਾਰਜ ਬੜੇ ਕਾਇਰ ਹੁੰਦੇ ਹਨ। ਹੁਣ ਕਿਵੇਂ ਨਾ ਇਹਨਾਂ ਦੀ ਹਕੂਮਤ ਲੋਕਾਂ ਦੇ ਦਿਲਾਂ 'ਤੇ ਨਹੀਂ ਆਉਂਦੀ। ਦੁਨੀਆਂ ਦੇ ਰਾਜੇ ਦੇ ਬਲ ਦੀ ਦੌੜ ਲੋਕਾਂ ਦੇ ਸਰੀਰ ਤੱਕ ਹੈ। ਹਾਂ, ਜਦ ਕਦੀ ਕਿਸੇ ਅਕਬਰ ਦਾ ਰਾਜ ਲੋਕਾਂ ਦੇ ਦਿਲਾਂ 'ਤੇ ਹੁੰਦਾ ਹੈ ਤਾਂ ਇਹਨਾਂ ਕਾਇਰਾਂ ਦੀ ਬਸਤੀ ਵਿੱਚ ਜਾਣੋ ਇੱਕ ਸੱਚਾ ਵੀਰ ਪੈਦਾ ਹੁੰਦਾ ਹੈ। ਇੱਕ ਬਾਗੀ ਗੁਲਾਮ ਅਤੇ ਇੱਕ ਬਾਦਸ਼ਾਹ ਦੀ ਗੱਲਬਾਤ ਹੋਈ। ਇਹ ਗੁਲਾਮ ਕੈਦੀ ਦਿਲ ਦਾ ਆਜ਼ਾਦ ਸੀ। ਬਾਦਸ਼ਾਹ ਨੇ ਕਿਹਾ, ਮੈਂ ਤੈਨੂੰ ਹੁਣੇ ਜਾਨੋਂ ਮਾਰ ਦਿਆਂਗਾ, ਤੂੰ ਕੀ ਕਰ ਸਕਦਾ ਹੈ? ਮੈਂ ਫਾਂਸੀ ਲਟਕ ਜਾਵਾਂਗਾ ਪਰ ਤੇਰਾ ਨਿਰਾਦਰ ਤਦ ਵੀ ਕਰ ਸਕਾਂਗਾ। ਬਸ ਇਸ ਗੁਲਾਮ ਨੇ ਦੁਨੀਆਂ ਦੇ ਬਾਦਸ਼ਾਹਾਂ ਦੀ ਤਾਕਤ ਦੀ ਹੱਦ ਦੱਸ ਦਿੱਤੀ। ਬਸ ਇੰਨੇ ਕੁ ਜ਼ੋਰ ਅਤੇ ਇੰਨੀ ਕੁ ਸ਼ੇਖੀ ਅਤੇ ਝੂਠੇ ਰਾਜੇ ਸਰੀਰ ਨੂੰ ਤਸੀਹੇ ਦੇ ਕੇ ਅਤੇ ਮਾਰਕੁੱਟ ਕਰਕੇ ਅਣਜਾਣ ਲੋਕਾਂ ਨੂੰ ਡਰਾਉਂਦੇ ਹਨ। ਭੋਲੇ ਲੋਕ ਹੀ ਡਰਦੇ ਰਹਿੰਦੇ ਹਨ। ਕਿਉਂ? ਇਹ ਸਾਰੇ ਲੋਕ ਸਰੀਰ ਨੂੰ ਆਪਣੇ ਜੀਵਨ ਦਾ ਧੁਰਾ ਮੰਨਦੇ ਹਨ। ਇਸੇ ਲਈ ਕਿ ਜਦੋਂ ਕਿਸੇ ਨੇ ਉਹਨਾਂ ਦੇ ਸਰੀਰ ਨੂੰ ਜ਼ਰਾ ਕਰੜਾ ਹੱਥ ਲਾਇਆ ਨਹੀਂ ਕਿ ਉਹ ਡਰ ਨਾਲ ਹੀ ਅਧਮਰੇ ਹੋ ਗਏ। ਕੇਵਲ ਸਰੀਰ ਰੱਖਿਆ ਲਈ ਭੋਲੇ ਲੋਕ ਹੀ ਰਾਜਿਆਂ ਦੀ ਤਨੋ ਮਨੋ ਪੂਜਾ ਕਰਦੇ ਹਨ। ਜਿਹੋ ਜਿਹੇ ਰਾਜੇ ਉਹੋ ਜਿਹਾ ਉਹਨਾਂ ਦਾ ਸਤਿਕਾਰ। ਜਿਨ੍ਹਾਂ ਦਾ ਜ਼ੋਰ ਕੇਵਲ ਦੇਹ ਨੂੰ ਜ਼ਰਾ ਜਿੰਨੀ ਰੱਸੀ ਨਾਲ ਲਟਕਾ ਕੇ ਮਾਰ ਦੇਣ ਭਰਦਾ ਹੈ, ਭਲਾ ਉਹਨਾਂ ਦਾ ਉਹਨਾਂ ਸੱਚੇ ਬਲਵਾਨ ਰਾਜਿਆਂ ਨਾਲ ਕੀ ਮੁਕਾਬਲਾ ਜਿਨ੍ਹਾਂ ਦਾ ਸਿੰਘਾਸਣ ਲੋਕਾਂ ਦੇ ਮਨ ਕਮਲ ਦੀਆਂ ਪੰਖੜੀਆਂ 'ਤੇ ਹੈ। ਹਾਂਜੀ, ਜਿਹੋ ਜਿਹੇ ਰਾਜੇ ਉਹੋ ਜਿਹਾ ਉਹਨਾਂ ਦਾ ਸਤਿਕਾਰ। ਜਿਨ੍ਹਾਂ ਦਾ ਜ਼ੋਰ ਕੇਵਲ ਦੇਹ ਨੂੰ ਜ਼ਰਾ ਜਿੰਨੀ ਰੱਸੀ ਨਾਲ ਲਟਕਾ ਕੇ ਮਾਰ ਦੇਣ ਭਰਦਾ ਹੈ, ਭਲਾ ਉਹਨਾਂ ਦਾ ਉਹਨਾਂ ਸੱਚੇ ਬਲਵਾਨ ਰਾਜਿਆਂ ਨਾਲ ਕੀ ਮੁਕਾਬਲਾ ਜਿਨ੍ਹਾਂ ਦਾ ਸਿੰਘਾਸਣ ਲੋਕਾਂ ਦੇ ਮਨ ਕਮਲ ਦੀਆਂ ਪੰਖੜੀਆਂ 'ਤੇ ਹੈ? ਸੱਚੇ ਰਾਜੇ ਆਪਣੇ ਪ੍ਰੇਮ ਦੇ ਜ਼ੋਰ ਨਾਲ ਲੋਕਾਂ ਦੇ ਮਨ ਸਦਾ ਲਈ ਬੰਨ ਲੈਂਦੇ ਹਨ। ਦਿਲਾਂ 'ਤੇ ਰਾਜ ਕਰਨ ਵਾਲੇ ਤੋਪ ਬੰਦੂਕ ਫੌਜ ਆਦਿ ਬਿਨਾਂ ਹੀ ਉਹ ਸ਼ਹਿਨਸ਼ਾਹੇ ਜ਼ਮਾਨਾ ਹੁੰਦੇ ਹਨ। ਮਨਸੂਰ ਨੇ ਆਪਣੀ ਮੌਜ ਵਿੱਚ ਪੁਕਾਰਿਆ, ਮੈਂ ਰੱਬ ਹਾਂ। ਦੁਨੀਆਂ ਦੇ ਬਾਦਸ਼ਾਹ ਨੇ ਕਿਹਾ, ਇਹ ਕਾਫਰ ਹੈ। ਪਰ ਮਨਸੂਰ ਨੇ ਆਪਣਾ ਕਲਾਮ ਨਾ ਵਰਜਿਆ। ਪੱਥਰ ਮਾਰ ਮਾਰ ਕੇ ਦੁਨੀਆਂ ਵਾਲਿਆਂ ਨੇ ਉਸਦੇ ਸਰੀਰ ਦਾ ਬੁਰਾ ਹਾਲ ਕਰ ਦਿੱਤਾ। ਪਰੰਤੂ ਉਸਦੇ ਮਰਦੋ ਪਾਰੇ ਬੋਲ ਵਿੱਚੋਂ ਇਹ ਸ਼ਬਦ ਨਿਕਲੇ, ਅਨਹਲ ਹੱਕ ਅਹੰ ਬ੍ਰਹਮਾਸਮੀ, ਅਰਥਾਤ ਮੈਂ ਹੀ ਬ੍ਰਹਮ ਹਾਂ। ਸੂਲੀ 'ਤੇ ਚੜ੍ਹਨਾ ਮਨਸੂਰ ਲਈ ਖੇਡ ਸੀ। ਸ਼ਹਿਨਸ਼ਾਹ ਨੇ ਸਮਝਿਆ ਮਨਸੂਰ ਮਾਰਿਆ ਗਿਆ। ਸ਼ਮਸ ਤਬਰੇਜ਼ ਨੂੰ ਵੀ ਇਵੇਂ ਹੀ ਕਾਫਰ ਸਮਝ ਕੇ ਬਾਦਸ਼ਾਹ ਨੇ ਹੁਕਮ ਦਿੱਤਾ, ਇਸ ਦੀ ਖਲ ਉਤਾਰ ਲਵੋ। ਸ਼ਮਸ ਨੇ ਖਲ ਉਤਾਰੀ ਅਤੇ ਬਾਦਸ਼ਾਹ ਨੂੰ ਦਰ 'ਤੇ ਆਏ ਕੁੱਤੇ ਵਾਂਗ ਭਿਖਾਰੀ ਸਮਝ ਕੇ ਖਾਣ ਲਈ ਦੇ ਦਿੱਤੀ। ਖਲ ਦੇ ਕੇ ਉਹ ਆਪਣੀ ਇਹ ਗਜ਼ਲ ਮੁੜ ਮੁੜ ਗਾਉਂਦਾ ਰਿਹਾ, ਭਿਖਾਰੀ ਤੇਰੇ ਦੁਆਰੇ ਆਇਆ ਹੈ, ਐ ਸ਼ਾਹ ਦਿਲ ਕੁਝ ਇਸ ਨੂੰ ਖੈਰ ਪਾ। ਖਲ ਲਾ ਕੇ ਸੁੱਟ ਦਿੱਤੀ। ਵਾਹ ਸਤਿਪੁਰਖਾ ਵਾਹ! ਭਗਵਾਨ ਸ਼ੰਕਰ ਜਦੋਂ ਗੁਜਰਾਤ ਵਾਲੀ ਯਾਤਰਾ ਕਰ ਰਹੇ ਸਨ ਤਾਂ ਇੱਕ ਕਪਾਲਕ ਹੱਥ ਜੋੜ ਸਾਹਮਣੇ ਆ ਖੜਾ ਹੋਇਆ। ਭਗਵਾਨ ਨੇ ਕਿਹਾ, ਮੰਗ, ਕੀ ਮੰਗਦਾ ਹੈ? ਕਪਾਲਕ ਬੋਲਿਆ, ਹੇ ਭਗਵਾਨ, ਅੱਜ ਕੱਲ੍ਹ ਦੇ ਰਾਜੇ ਬੜੇ ਕੰਗਾਲ ਹਨ, ਉਹਨਾਂ ਪਾਸੋਂ ਹੁਣ ਸਾਨੂੰ ਦਾਨ ਨਹੀਂ ਮਿਲਦਾ, ਇਸ ਲਈ ਆਪ ਦੀ ਸ਼ਰਨ ਆਇਆ ਹਾਂ। ਤੁਸੀਂ ਕਿਰਪਾ ਕਰਕੇ ਮੈਨੂੰ ਆਪਣਾ ਸਿਰ ਦਾਨ ਕਰੋ, ਮੈਂ ਭੇਟ ਚੜ੍ਹਾ ਕੇ ਦੇਵੀ ਨੂੰ ਪ੍ਰਸੰਨ ਕਰਾਂਗਾ ਅਤੇ ਆਪਣਾ ਯੱਗ ਪੂਰਾ ਕਰ ਲਵਾਂਗਾ। ਭਗਵਾਨ ਨੇ ਮੌਜ ਵਿੱਚ ਆ ਕੇ ਕਿਹਾ, ਅੱਛਾ, ਸਵੇਰੇ ਸਿਰ ਲਾ ਕੇ ਲੈ ਜਾਵੀਂ, ਤੈਂ ਆਪਣਾ ਕਾਰਜ ਸਿੱਧ ਕਰ ਲਈ। ਇੱਕ ਵਾਰੀ ਦੋ ਬਹਾਦਰ ਅਕਬਰ ਦੇ ਦਰਬਾਰ ਵਿੱਚ ਆਏ। ਉਹ ਰੋਜ਼ਗਾਰ ਦੀ ਭਾਲ ਵਿੱਚ ਸਨ। ਅਕਬਰ ਕਹਿ ਬੈਠਾ, ਆਪਣੀ ਆਪਣੀ ਬਹਾਦਰੀ ਦਾ ਸਬੂਤ ਦਿਓ। ਬਾਦਸ਼ਾਹ ਨੇ ਕਿੰਨੀ ਮੂਰਖਤਾ ਕੀਤੀ। ਬਹਾਦਰੀ ਦਾ ਭਲਾ ਉਹ ਕੀ ਸਬੂਤ ਦਿੰਦੇ? ਪਰ ਦੋਹਾਂ ਨੇ ਤਲਵਾਰਾਂ ਸੂਤ ਲਈਆਂ ਅਤੇ ਇੱਕ ਦੂਜੇ ਦਾ ਸਾਹਮਣਾ ਕਰਕੇ ਪਲ ਭਰ ਵਿੱਚ ਉਸੇ ਥਾਂ ਬਾਦਸ਼ਾਹ ਦੇ ਸਾਹਮਣੇ ਹੀ ਢੇਰ ਹੋ ਗਏ। ਅਜੇ ਕਰਤਾਰੀ ਵੀਰ ਰੁਪਇਆ ਪੈਸਾ ਮਾਲ ਧਨ ਆਦਿ ਦਾਨ ਨਹੀਂ ਕੀਤਾ ਕਰਦੇ। ਜਦੋਂ ਇਹ ਦਾਨ ਦੇਣਾ ਲੋੜਦੇ ਹਨ ਤਾਂ ਆਪਣਾ ਆਪ ਹੀ ਹੋਮ ਦਿੰਦੇ ਹਨ। ਬੁੱਧ ਮਹਾਰਾਜ ਨੇ ਇੱਕ ਰਾਜੇ ਨੂੰ ਹਿਰਨ ਮਾਰਦੇ ਵੇਖ ਆਪਣਾ ਸਰੀਰ ਅੱਗੇ ਕਰ ਦਿੱਤਾ ਤਾਂ ਜੋ ਹਿਰਨ ਬਚ ਜਾਏ, ਬੁੱਧ ਦਾ ਸਰੀਰ ਭਾਵੇਂ ਚਲਿਆ ਜਾਵੇ। ਅਜਿਹੇ ਬੰਦੇ ਕਦੀ ਵੱਡੇ ਮੌਕਿਆਂ ਦੀ ਉਡੀਕ ਨਹੀਂ ਕਰਦੇ, ਉਹ ਤਾਂ ਛੋਟੇ ਮੌਕਿਆਂ ਨੂੰ ਹੀ ਵੱਡਾ ਬਣਾ ਦਿੰਦੇ ਹਨ। ਹਾਂਜੀ, ਅਜਿਹੇ ਬੰਦੇ ਕਦੀ ਵੱਡੇ ਮੌਕਿਆਂ ਦੀ ਉਡੀਕ ਨਹੀਂ ਕਰਦੇ, ਉਹ ਤਾਂ ਛੋਟੇ ਮੌਕਿਆਂ ਨੂੰ ਹੀ ਵੱਡਾ ਬਣਾ ਦਿੰਦੇ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।